ਬਖਸ਼ਿਸ਼ ਕੀਤੀ ਹੈ। ਹਰ ਰੋਜ਼ ਦਾ ਨਿਤਨੇਮ ਜੋ ਆਪਾਂ ਸ਼ਰਵਣ ਕਰ ਰਹੇ ਹਾਂ, ਜਿਸ ਦੇ ਵਿੱਚ ਰਹਿ ਰਾਸ ਦੀ ਬਖਸ਼ਿਸ਼ ਕਰ ਰਹੇ ਨੇ ਸਤਿਗੁਰੂ ਮਹਾਰਾਜ। ਰਹਿ ਰਾਸ ਦੀ ਬਖਸ਼ਿਸ਼ ਪਹਿਲੇ ਪਾਤਸ਼ਾਹ ਨੇ ਸਾਡੇ ਉੱਤੇ ਕਰ ਦਿੱਤੀ, ਇਹ ਮਰਿਆਦਾ ਉਹਨਾਂ ਨੇ ਚਲਾਈ। ਜਿਵੇਂ ਆਸਾ ਦੀ ਵਾਰ ਦੀ ਬਖਸ਼ਿਸ਼ ਉਹਨਾਂ ਨੇ ਕੀਤੀ, ਫਿਰ ਜਪਜੀ ਸਾਹਿਬ, ਕੀਰਤਨ 16, ਇਹ ਪਹਿਲੀਆਂ ਬਾਣੀਆਂ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਹੈ ਸਾਰੀ। ਤਾਂ ਹੁਣ ਸਤਿਗੁਰੂ ਮਹਾਰਾਜ ਬਖਸ਼ਿਸ਼ ਦੁਆਰਾ ਫਰਮਾਉਂਦੇ ਨੇ, ਆਸਾ ਮਹੱਲਾ ਪਹਿਲਾ। ਆਸਾ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਪਵਿੱਤਰ ਬਾਣੀ ਆਪਾਂ ਸਰਵਣ ਕਰ ਰਹੇ ਹਾਂ। ਸੁਣ ਵੱਡਾ ਆਖੇ ਸਭ ਕੋ, ਬੇਬੇ ਨਾਨਕੀ ਜੀ ਨੇ ਬਚਨ ਪੁੱਛਿਆ ਸੀ ਤੋ ਪਰਮੇਸ਼ੁਰ ਕਿੱਡਾ ਕੁ ਵੱਡਾ ਹੈ ਜਿਹਦੇ ਦਰ ਤੇ ਆਪ ਗਏ ਸੋ। ਉਸ ਵਕਤ ਸਤਿਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ, ਹੋ ਭੈਣ ਜੀ, ਇੱਕ ਦੂਜੇ ਪਾਸੋਂ ਸੁਣ ਕਰਕੇ ਤਾਂ ਸਾਰੇ ਕੋਈ ਕਹੀ ਜਾਂਦੇ ਨੇ ਪਰਮੇਸ਼ੁਰ ਨੂੰ, ਪ੍ਰਭੂ ਨੂੰ ਵੱਡਾ ਕਹਿੰਦੇ ਨੇ, ਪਰਮੇਸ਼ੁਰ ਵੱਡਾ ਹੈ, ਪਰਮੇਸ਼ੁਰ ਵੱਡਾ ਹੈ, ਇਹ ਤਾਂ ਸਾਰੇ ਹੀ ਕਹਿੰਦੇ ਨੇ ਕਿ ਵਾਹਿਗੁਰੂ ਵੱਡਾ ਹੈ। ਮਾਰੂ ਰਾਗ ਦੇ ਵਿੱਚ ਮਹਾਰਾਜ ਪਹਿਲੇ ਪਾਤਸ਼ਾਹ ਨੇ ਜਿਵੇਂ ਬਚਨ ਫਰਮਾਏ ਨੇ, ਵੱਡਾ ਵੱਡਾ ਆਖੇ ਸਭ ਕੋਈ, ਗੁਰਬਿਨ ਸੋਝੀ ਕਿਨੈ ਨਾ ਹੋਈ। ਸਾਰੇ ਕਹਿੰਦੇ ਨੇ ਪਰਮੇਸ਼ੁਰ ਵੱਡਾ ਹੈ, ਕਿੱਡਾ ਕੁ ਵੱਡਾ ਹੈ, ਕੇਵਲ ਵੱਡਾ ਡੀਠਾ ਹੋ। ਉਹ ਕਿੱਡਾ ਕੁ ਵੱਡਾ ਇਹ ਤਾਂ ਦੇਖਿਆ ਹੀ ਪਤਾ ਲੱਗੇਗਾ ਨਾ, ਜੇਕਰ ਕਿਸੇ ਨੇ ਦੇਖਿਆ ਹੋਵੇ ਤਾਂ ਹੀ ਉਹ ਕੋਈ ਕਹਿ ਸਕਦਾ ਕਿ ਵਾਹਿਗੁਰੂ ਇਤਨਾ ਵੱਡਾ ਹੈ, ਇਤਨਾ ਵਿਸ਼ਾਲ ਹੈ ਪਰਮੇਸ਼ੁਰ। ਫਿਰ ਉਸਦੀ ਕੀਮਤ ਨਹੀਂ ਕੋਈ ਪਾ ਸਕਿਆ, ਕੀਮਤ ਪਾਏ ਨਾ ਕਹਿਆ ਜਾਏ। ਜੇ ਕੀਮਤ ਪਾ ਕੇ ਨਹੀਂ ਕਿਹਾ ਜਾ ਸਕਦਾ ਉਹ ਇੰਨਾ ਹੀ ਹੈ ਪਰਮੇਸ਼ੁਰ, ਇਹ ਇੰਨੇ ਕੁ ਦਾ ਹੈ ਜਾਂ ਇੰਨੇ ਅਰਬ ਖਰਬ ਦਾ ਹੈ, ਇਹ ਕੋਈ ਕੀਮਤ ਨਹੀਂ ਪਾ ਸਕਿਆ ਅੱਜ ਤੱਕ। ਤਾਂ ਨਾ ਹੀ ਉਹਦੀ ਕੀਮਤ ਪਾਈ ਜਾਂਦੀ ਹੈ, ਨਾ ਹੀ ਉਹ ਕਿਹਾ ਜਾ ਸਕਦਾ ਕਿ ਕਿੰਨਾ ਕੁ ਵੱਡਾ ਹੈ। ਕੀਮਤ ਕੌਣ ਕਰੇ ਤੇਰੀ ਕਰਤੇ, ਪ੍ਰਭ ਅੰਤ ਨਾ ਪਾਰਾ ਵਾਹੀ। ਉਸ ਪਰਮੇਸ਼ੁਰ ਦਾ ਪਾਰਾਵਾਰੀ ਤੋਂ ਭਾਵ ਕੋਈ ਅੰਤ ਹੀ ਨਹੀਂ ਹੈ, ਵਾਹਿਗੁਰੂ ਦੇ ਉਰਾਰ ਪਰਾਰ ਦਾ ਕੋਈ ਅੰਤ ਨਹੀਂ ਹੈ। ਕਹਿਣਾ ਵਾਲੇ ਤੇਰੇ ਰਹੇ ਸਮਾਏ, ਸੋ ਤੇਰੇ ਪ੍ਰਭਾਵ ਤਿਸ ਦੇ ਜਸ ਨੂੰ ਜਿਹੜੇ ਕਹਿਣ ਵਾਲੇ ਗੁਰਮੁਖ ਨੇ ਉਹ ਵਾਹਿਗੁਰੂ ਦੇ ਵਿੱਚ ਹੀ ਸਮਾ ਜਾਂਦੇ ਨੇ, ਪਰ ਅੰਤ ਨਹੀਂ ਪਾ ਸਕਦੇ। ਜਿਵੇਂ ਮਹਾਰਾਜ ਕਹਿੰਦੇ ਨੇ, ਸਾਲ ਆਹੀ ਸਾਲ ਆਹੇ ਤੇ ਸੁਰਤ ਨਾ ਪਾਈਆ, ਨਦੀਆਂ ਤਾਂ ਵਾਹ ਪਵੇ ਸਮੁੰਦਰ ਨਾ ਜਾਣੀਆਂ ਹੈ। ਸਲਾਉਂਦਿਆਂ 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 ਪਰਮੇਸ਼ੁਰ ਨੂੰ ਉਹਦੇ ਵਿੱਚ ਇਉਂ ਲੀਨ ਹੋ ਜਾਂਦੇ ਨੇ ਜਿਵੇਂ ਨਦੀਆਂ ਨਾਲੇ ਜਾ ਕੇ ਸਮੁੰਦਰ 'ਚ ਪੈ ਕੇ ਲੀਨ ਹੋ ਜਾਂਦੇ ਨੇ। ਇਸੇ ਪ੍ਰਕਾਰ ਕਹਿਣੇ ਜ਼ਿਆਦਾ ਪਾਠ ਆਪਾਂ ਕਰਦੇ ਹਾਂ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਕਹਿਣੇ ਤੇ ਦਲਾਈਆਂ ਲੱਗੀਆਂ ਹੋਈਆਂ ਨੇ, ਇਸੇ ਕਰਕੇ ਨਾਣੇ ਨੂੰ ਨੇ ਦੀ ਬਜਾਏ ਨੈ ਕਹੋ, ਕਹਿਣਾ। ਇਹ ਹੁਣ ਆਪਾਂ ਬਹੁਤ ਵਾਰੀ ਸੁਣ ਚੁੱਕੇ ਹਾਂ ਕਿ ਦਲਾਈਆਂ ਦਲਾਵਾਂ ਲਾਵਾਂ, ਫਿਰ ਔਂਕੜ ਦਲੈਂਕੜ, ਇਹਨਾਂ ਦੀ ਆਵਾਜ਼ ਸਿਹਾਰੀ ਬਿਹਾਰੀ, ਹੋੜਾ ਕਨੌੜਾ ਟਿੱਪੀ ਬਿੰਦੀ ਅਧਿਕ ਲੱਗ ਗਏ, ਫਿਰ ਕਿਹੜੀ ਕਿਹੜੀ ਆਵਾਜ਼ ਨਿਕਲਦੀ। ਫਿਰ ਆਪਾਂ ਆਪਣੇ ਆਪ ਹੀ ਬਾਣੀ ਦੇ ਵਿੱਚ ਜੋੜਨਾ ਹੈ ਕਿ ਇੱਥੇ ਕੀ ਲਿਖਿਆ ਹੋਇਆ, ਕਹਿਣਾ ਵਾਲੇ ਤੇਰੇ ਰਹੇ ਸਮਾਏ, ਤੇਰੇ ਵਿੱਚ ਉਹ ਸਮਾਏ ਪਏ ਨੇ। ਕਈ ਫਿਰ ਜ਼ਿਆਦਾ ਹੀ ਜੇ ਔਂਕੜ ਦਲੈਂਕੜ ਸਿਹਾਰੀਆਂ ਬਿਹਾਰੀਆਂ ਲਾਉਣ ਲੱਗ ਜਾਣ, ਫਿਰ ਉਹਨਾਂ ਨੂੰ ਦੇਖਿਆ ਕਿ ਉਹ ਹਰੇਕ ਦੇ ਨਾਲ ਹੀ ਦਲੈਂਕੜੇ ਅਤੇ ਦਲਾਈਆਂ ਲਾਉਣੀਆਂ ਸ਼ੁਰੂ ਕਰ ਦਿੰਦੇ। ਜਿਵੇਂ ਉਹ ਕਹਿਣਗੇ ਕਹਿਣਾ ਵਾਲੇ ਅਤੇ ਵਾਲਾ ਕਹੇ ਜਾਣਗੇ ਤੇਰਾ। ਬਹੁਤੇ ਪ੍ਰੇਮੀ ਐਸਾ ਹੀ ਕਰੀ ਜਾਂਦੇ ਨੇ, ਦਲਾਈਆਂ ਲਾਏ ਤੁਰੇ ਜਾ ਰਹੇ ਨੇ, ਨਹੀਂ ਦੇਖਦੇ ਕਿ ਇੱਥੇ ਇੱਕ ਲਾਂ ਲੱਗੀ ਹੋਈ ਹੈ ਜਾਂ ਦਲਾਈਆਂ ਲੱਗੀਆਂ ਹੋਈਆਂ। ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ, ਹੇ ਮੇਰੇ ਮਾਲਕ ਜੀ ਆਪ ਸਾਰਿਆਂ ਨਾਲ ਵੱਡੇ ਹੋ। ਗਹਿਰ ਤੋਂ ਭਾਵ ਹੁੰਦਾ ਡੂੰਘੇ ਹੋ, ਗੰਭੀਰ ਜੋ ਹੁੰਦਾ ਹੈ ਉਹਦਾ ਭਾਵ ਹੈ ਨਿਰਹੱਲ, ਜਿਵੇਂ ਪਹਾੜ ਹੈ, ਪਹਾੜ ਨੂੰ ਕੋਈ ਹਵਾ ਹਿਲਾ ਨਹੀਂ ਸਕਦੀ। ਇਸ ਕਰਕੇ ਉਹ ਪਰਮੇਸ਼ੁਰ ਜੋ ਹੈ ਨਿਰਹੱਲ ਹੈ ਅਤੇ ਸ਼ੁਭ ਗੁਣਾਂ ਦਾ ਗਹੀਰਾ ਹੈ। ਗਹੀਰਾ ਨਾਮ ਖਜ਼ਾਨੇ ਦਾ ਹੈ, ਖਜ਼ਾਨਾ ਗਹੀਰ ਨਾਮ ਸਮੁੰਦਰ ਦਾ ਹੈ, ਗਹੀਰਾ ਪਾਥੀਆਂ ਦਾ ਵੀ ਹੁੰਦਾ ਹੈ, ਜਿੱਥੇ ਪਾਥੀਆਂ ਜਮ੍ਹਾਂ ਕਰਦੇ ਸੀ ਪਿੰਡਾਂ 'ਚ ਉਹਨੂੰ ਗਹੀਰੇ ਕਹਿੰਦੇ, ਬਾਹਰ ਗਹੀਰੇ ਲੱਗੇ ਨੇ। ਤੋ ਇਸ ਪ੍ਰਕਾਰ ਇਹ ਬਹੁਤ ਸਾਰੇ ਅੱਖਾਂ ਦੀ ਵਰਤੋਂ, ਅਸਲ ਵਿੱਚ ਗਹੀਰ ਅੱਖਰ ਖਜ਼ਾਨੇ ਦਾ ਹੀ ਨਾਮ ਹੈ। ਤਾਂ ਮਹਾਰਾਜ ਜੀ ਕਹਿੰਦੇ ਨੇ, ਆਪ ਗੁਣਾਂ ਦੇ ਸ਼ੁਭ ਗੁਣਾਂ ਦੇ ਸਮੁੰਦਰ ਹੋ, ਕੋਈ ਨਾ ਜਾਣੇ ਤੇਰਾ ਕੇਤਾ ਕੇਵਲ ਚੀਰਾ ਰਹਾ। ਕੋਈ ਵੀ ਨਹੀਂ ਜਾਣਦਾ ਜੋ ਆਪ ਜੀ ਦਾ ਕਿੰਨਾ ਅਤੇ ਕਿੱਡਾ ਕੁ ਵੱਡਾ ਚੀਰਾ ਤੋਂ ਭਾਵ ਵਿਸਥਾਰ ਹੈ। ਹੁਣ ਚੀਰਾ ਸ਼ਬਦ ਦੇ ਕਈ ਅਰਥ ਆ ਜਾਂਦੇ ਨੇ, ਜਿਵੇਂ ਬਹੁਤ ਸਾਰੇ ਅਰਥਾਂ ਨੇ ਤਾਂ ਹੀ ਦੱਸਦੇ ਨੇ, ਚੀਰਾ ਨਾਮ ਦਫ਼ਤਰ ਦਾ ਵੀ ਹੈ, ਤੁਹਾਡਾ ਦਫ਼ਤਰ ਕਿੱਡਾ ਕੁ ਵੱਡਾ ਹੈ। ਅਸਲ ਅਰਥ ਇੱਥੇ ਚੀਰਾ ਵਿਸਥਾਰ ਤੋਂ ਹੀ ਲਾਇਆ, ਕਿੱਡਾ ਕੁ ਵੱਡਾ ਦਫ਼ਤਰ ਹੈ ਵਾਹਿਗੁਰੂ ਦਾ। ਚੀਰਾ ਨਾਮ ਹੁੰਦਾ ਚਾਲ ਚੱਲਣ ਦਾ, ਚੀਰਾ ਨਾਮ ਹੁੰਦਾ ਹੱਦ ਦਾ, ਚੀਰਾ ਨਾਮ ਹੁੰਦਾ ਪਟਕਾ ਦਸਤਾਰ ਪੱਗ ਕਿੱਡੀ ਕੁ ਹੈ ਤੁਹਾਡੀ। ਕਈ ਵਾਰ ਸ਼ਾਮ ਦੀ ਕਥਾ 'ਚ ਇਹਨਾਂ ਅਰਥਾਂ ਦੀ ਵਰਤੋਂ ਹੁੰਦੀ ਹੈ ਕਿ ਮਹਾਰਾਜ ਨੇ ਫਿਰ ਚੀਰਾ ਸਜਾਇਆ, ਚੀਰਾ ਤੋਂ ਭਾਵ ਦਸਤਾਰ ਸਜਾਈ ਜਾਂ ਪਟਕਾ ਸਿਰ ਦੇ ਉੱਤੇ ਬੰਨਿਆ। ਤਾਂ ਫਿਰ ਇਸੇ ਪ੍ਰਕਾਰ ਹੀ ਚੀਰੀ ਆਈ ਢਿੱਲ ਨਾ ਕਾਓ, ਚੀਰੀ ਨਾਮ ਚਿੱਠੀ ਦਾ ਵੀ ਹੈ। ਵਾਹਿਗੁਰੂ ਦੀ ਜਦੋਂ ਚਿੱਠੀ ਆ ਗਈ ਉਦੋਂ ਢਿੱਲ ਨਹੀਂ ਪੈਣੀ, ਫਿਰ ਸਾਰਿਆਂ ਨੇ ਚਲੇ ਜਾਣਾ। ਇਸ ਤਰ੍ਹਾਂ ਇਹ ਵਾਹਿਗੁਰੂ ਤੇਰਾ ਕਿੱਡਾ ਕੁ ਵੱਡਾ ਚੀਰਾ ਹੈ, ਤੇਰੀ ਪੱਗ ਕਿੱਡੀ ਵੱਡੀ ਹੈ ਇਹ ਵੀ ਨਹੀਂ ਅਸੀਂ ਜਾਣ ਸਕਦੇ। ਖੂਬ ਤੇਰੀ ਪਗਰੀ, ਮਿੱਠੇ ਤੇਰੇ ਬੋਲ, ਇਹ ਸਾਰੇ ਹੀ ਅਰਥ ਢੁੱਕ ਜਾਣਗੇ, ਪਰ ਮੁੱਖ ਅਰਥ ਵਿਸਥਾਰ ਦਾ ਹੈ। ਤੁਹਾਡਾ ਵਿਸਥਾਰ ਕਿੱਡਾ ਕੁ ਵੱਡਾ, ਕਿਉਂਕਿ ਗਹਿਰ ਗੰਭੀਰਾ ਗੁਣੀ ਗਹੀਰਾ ਜੋ ਸ਼ਬਦ ਚੱਲ ਰਹੇ ਨੇ ਇਹਨਾਂ ਨਾਲ ਵਿਸਥਾਰ ਦਾ ਹੀ ਅਰਥ ਆਵੇਗਾ। ਰਹਾਓ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਸਭ ਸੁਰਤੀ ਮਿਲ ਸੁਰਤ ਕਮਾਈ। ਸੁਰਤੀ ਤੋਂ ਭਾਵ ਜਿਹੜੇ ਵੇਦ ਪਾਠੀਆਂ ਨੇ ਮਿਲ ਕੇ ਸੁਰਤ ਕਮਾਈ ਤੋਂ ਭਾਵ ਹੈ ਬਿਰਤੀ ਲਗਾਈ। ਵੇਦ ਪਾਠੀਆਂ ਨੇ ਯਤਨ ਕੀਤੇ ਸੁਰਤੀਆਂ ਦੁਆਰਾ, ਸਭ ਸੁਰਤੀ ਗਿਆਤ ਗਿਆਂ ਨੇ ਰਲ ਕੇ ਸੁਰਤ ਕਮਾਈ, ਗਿਆਤ ਲਗਾਈ ਤੁਹਾਡੇ ਵਿੱਚ। ਸੁਰਤੀ ਤੋਂ ਭਾਵ ਪ੍ਰੀਤੀ ਹੁੰਦੀ ਹੈ, ਪ੍ਰੀਤੀ ਵਾਲੇ ਨੇ ਇਕੱਤਰ ਹੋ ਕੇ ਸੁਰਤ ਕਮਾਈ ਤੋਂ ਭਾਵ ਸ੍ਰੇਸ਼ਟ ਪ੍ਰੀਤੀ ਲਗਾਈ ਹੈ। ਅਤੇ ਸਭ ਸੁਰਤ ਦੇ ਅਭਿਆਸੀਆਂ ਨੇ ਰਲ ਕੇ ਸੁਰਤ ਦੀ ਕਮਾਈ ਕੀਤੀ ਹੈ, ਪਰ ਸਭ ਦੀ ਸੁਰਤ ਕਮਾਈ ਕੰਮ ਆਈ ਹੋ ਗਈ। ਕੀ ਹੋ ਗਈ? ਕਮਾਈ ਕੰਮ ਆਈ, ਕੰਮ ਹੀ ਪੈ ਗਈ ਸਾਰਿਆਂ ਦੀ, ਨਿਊਨਤਾ ਹੀ ਆ ਗਈ ਸਾਰਿਆਂ ਦੇ ਵਿੱਚ, ਕਿਉਂਕਿ ਕਿਸੇ ਦੀ ਸੁਰਤੀ ਬਿਰਤੀ ਤਾਹਾਂ ਤੱਕ ਪਹੁੰਚੀ ਨਹੀਂ। ਸੁਰਤੀਆਂ ਸਿਮਰਤੀਆਂ ਵੇਦ ਸ਼ਾਸਤਰ ਇਹਨਾਂ ਦੁਆਰਾ ਵੀ ਕਥਨ ਕਰਨ ਦਾ ਯਤਨ ਕੀਤਾ, ਪਰ ਨਹੀਂ ਗੱਲ ਬਣੀ, ਇਸ ਕਰਕੇ ਉਹ ਅੰਤ ਨਹੀਂ ਪਾ ਸਕੇ। ਸਭ ਕੀਮਤ ਮਿਲ ਕੀਮਤ ਪਾਏ, ਸਾਰਿਆਂ ਨੇ ਮਿਲ ਕਰਕੇ ਕੀਮਤ ਪਾਉਣ ਦਾ ਯਤਨ ਕੀਤਾ, ਵਾਹਿਗੁਰੂ ਦੀ ਕੀਮਤ ਪਾ ਸਕੀਏ, ਪਰ ਪਰਮੇਸ਼ਰ ਦੀ ਕੀਮਤ ਨਹੀਂ ਪਾ ਸਕੇ। ਕੀਮਤ ਕੌਣ ਹੁੰਦਾ? ਜੋਤਸ਼ੀਆਂ ਨੇ ਰਲ ਮਿਲ ਕੇ ਕੀਮਤ ਪਾਈ ਹੈ, ਪਰੰਤੂ ਕੀਮਤ ਜਿਹੜੀ ਮਰਿਆਦਾ ਉਹ ਕੀ ਜਾਣ ਸਕਦੇ ਨੇ? ਪਰਮੇਸ਼ਰ ਦੀ ਮਰਿਆਦਾ ਨੂੰ ਜਾਣ ਨਹੀਂ ਸਕਦੇ, ਵਾਹਿਗੁਰੂ ਦੀ ਮਰਿਆਦਾ ਨੂੰ ਫੜ ਨਹੀਂ ਸਕਦੇ। ਕੈਸੀ ਮਰਿਆਦਾ ਹੈ? ਕਦੇ ਤੁਸੀਂ ਇੰਨੀ ਮਰਿਆਦਾ 'ਚੋਂ ਕਿ ਭਾਈ ਲਿਆਓ ਜਲ ਲਿਆਓ, ਅਸੀਂ ਹੱਥ ਧੋਣੇ ਨੇ, ਪੰਜ ਵਾਰੀ ਹੱਥ ਧੋਂਦੇ ਹੋ ਫਿਰ ਪ੍ਰਸ਼ਾਦਾ ਛਕਦੇ ਹੋ? ਕਦੇ ਤੁਹਾਡੀ ਮਰਿਆਦਾ ਇਹੋ ਜਿਹੀ ਬਣ ਜਾਂਦੀ ਹੈ ਕਿ ਘੋੜੇ ਦੇ ਉੱਤੇ ਚੜ੍ਹੇ ਚੜ੍ਹਾਏ, ਘੋੜੇ ਦੀਆਂ ਲਗਾਮਾਂ ਪਕੜੀਆਂ ਹੋਈਆਂ, ਮਾਈ ਨੂੰ ਕਹਿੰਦੇ ਲਿਆ ਪ੍ਰਸ਼ਾਦਾ ਲਿਆ, ਮਾਈ ਘੋੜੇ 'ਤੇ ਬੈਠ ਕੇ ਛਕਣਾ ਅੱਜ? ਇਸ ਕਰਕੇ ਤੁਹਾਡੀ ਮਰਿਆਦਾ ਤੁਸੀਂ ਜਾਣੋ, ਅਸੀਂ ਜਾਣ ਨਹੀਂ ਸਕਦੇ, ਸਾਡੀ ਬੁੱਧੀ ਇੰਨੀ ਸਮਰੱਥ ਨਹੀਂ ਹੈ, ਅਸੀਂ ਤਾਂ ਛੋਟੀਆਂ ਜਿਹੀਆਂ ਤੁੱਛ ਬੁੱਧੀਆਂ ਵਾਲੇ ਹਾਂ ਜੀ। ਗਿਆਨੀ ਧਿਆਨੀ ਗੁਰ ਗੁਰਹਾਏ, ਫਿਰ ਗਿਆਨੀਆਂ ਧਿਆਨੀਆਂ ਪਾਸੋਂ ਅਤੇ ਗੁਰਾਂ ਅਤੇ ਗੁਰਾਂ ਦੇ ਜੋ ਹਾਈ ਵੱਡੇ ਗੁਰੂ ਨੇ ਭਾਵ ਦਾਦਾ ਗੁਰੂ ਨੇ, ਸੋ ਗੁਰੂ ਅਤੇ ਗੁਰਾਂ ਦੇ ਜੋ ਗੁਰ ਹਾਈ ਗੁਰ ਭਾਈ ਨੇ ਭਾਵ ਚਾਚਾ ਗੁਰੂ ਨੇ ਜਿਹਨੇ, ਗੁਰੂ ਅਤੇ ਆਪਣੇ ਜੋ ਗੁਰ ਹਾਈ ਗੁਰ ਭਾਈ ਹਨ, ਇਹਨਾਂ ਸਾਰਿਆਂ ਤੋਂ ਆਪ ਜੀ ਦੇ ਤਿਲ ਜਿੰਨੀ ਵਡਿਆਈ ਨਹੀਂ ਕਹੀ। ਇੱਥੇ ਗੁਰਾਂ ਦਾ ਨਾਮ ਨਹੀਂ ਲਿਆਉਣਾ ਵਿੱਚ, ਦਸਾਂ ਗੁਰਾਂ ਦਾ ਨਾਮ ਨਹੀਂ, ਆਮ ਜਿਹੜੇ ਬਣੇ ਬੈਠੇ ਨੇ ਬੜੇ ਬੜੇ ਗੁਰੂ, ਬਹੁਤ ਬੜੇ ਬੇਸ ਸੋ ਬਿਆਸ ਵਰਗੇ ਜਿਹੜੇ ਬਣੇ ਬੈਠੇ ਵਿਸ਼ਿਸ਼ਟ ਵਰਗੇ ਗੁਰੂ ਵੀ ਹੋਏ ਸੰਸਾਰ ਵਿੱਚ, ਸੰਦੀਪਨ ਵਰਗੇ ਹੋਏ ਨੇ ਕ੍ਰਿਸ਼ਨ ਜੀ ਦੇ ਗੁਰੂ, ਉਹਨਾਂ ਦੀ ਗੱਲ ਕਰਦੇ ਨੇ, ਦਸ ਗੁਰਾਂ ਦੀ ਗੱਲ ਨਹੀਂ ਲਿਆਉਣੀ। ਵੱਡਿਆਂ ਵੱਡਿਆਂ ਨੇ ਗੁਣੀ ਗਿਆਨੀ ਸੁਰਤ ਬਹੁ ਕਿੰਨੀ, ਇੱਕ ਤਿਲ ਨੇ ਕੀਮਤ ਪਾਇਆ, ਸਾਰਿਆਂ ਨੇ ਜ਼ੋਰ ਲਾ ਲਿਆ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਤੋ ਗੁਰ ਗੁਰ ਹਾਈ, ਗੁਰ ਨਾਮ ਵੱਡੇ ਦਾ ਹੈ, ਵੱਡੇ ਜੋ ਪਰਬਤ ਨੇ ਉਹਨਾਂ ਗੁਰ ਪਰਬਤਾਂ ਦੇ ਹਾਈ ਤੋਂ ਭਾਵ ਹੱਥ ਕਰਨ ਵਾਲਾ ਜੋ ਇੰਦਰ ਹੈ, ਉਸ ਪਾਸੋਂ ਵੀ ਤੁਹਾਡੀ ਤਿਲ ਜਿੰਨੀ ਕੀਮਤ ਨਹੀਂ ਪਾਈ ਜਾ ਸਕਦੀ। ਤੇ ਗੁਰ ਨਾਮ ਇੰਦਰ ਦਾ ਹੈ, ਇੰਦਰ ਦੇ ਗੁਰ ਹਾਈ ਕੌਣ ਨੇ? ਜੋ ਬ੍ਰਹਸਪਤੀ ਜੀ ਹਨ ਉਹ ਇੰਦਰ ਦੇ ਗੁਰੂ ਹਨ, ਉਹਨਾਂ ਤੋਂ ਵੀ ਕੀਮਤ ਨਹੀਂ ਪਾਈ ਜਾ ਸਕਦੀ। ਅਤੇ ਗੁਰ ਨਾਮ ਬ੍ਰਹਸਪਤੀ ਦਾ ਹੈ, ਬ੍ਰਹਸਪਤੀ ਦੇ ਜੋ ਗੁਰ ਹਾਈ ਕੌਣ ਨੇ? ਵਿਸ਼ਨੂੰ ਜੀ, ਉਹਨਾਂ ਪਾਸੋਂ ਵੀ ਤੁਹਾਡੀ ਤਿਲ ਜਿੰਨੀ ਕੀਮਤ ਨਹੀਂ ਪਾਈ ਜਾ ਸਕੀ ਅੱਜ ਤੱਕ। ਤੇ ਗੁਰਨਾਮ ਦੇਵਤਿਆਂ ਦਾ ਵੀ ਹੈ, ਦੇਵਤਿਆਂ ਦੇ ਹਾਈ ਹੱਥ ਕਰਨ ਵਾਲੇ ਕੌਣ ਨੇ? ਗੁਰ ਤੋਂ ਭਾਵ ਵੱਡੇ ਕੌਣ ਨੇ? ਰਾਕਸ਼ਸ਼, ਸੁੰਭ ਨਸੁੰਭ ਪਠਾਇਆ ਜੰਮ ਦੇ ਧਾਮ ਨੂੰ, ਜਿਵੇਂ ਚੰਡੀ ਦੀ ਵਾਰ 'ਚ ਬਚਨ ਕੀਤੇ ਨੇ, ਉਹਨਾਂ ਪਾਸੋਂ ਵੀ ਤੇਰੀ ਤਿਲ ਮਾਤਰ ਵਡਿਆਈ ਕਹੀ ਨਹੀਂ ਜਾ ਸਕੀ, ਕਿਉਂਕਿ ਰਾਕਸ਼ਸ਼ਾਂ ਨੇ ਵੀ ਭਗਤੀ ਕੀਤੀ, ਹਰਨਾਕਸ਼ ਨੇ ਭਗਤੀ ਕੀਤੀ, ਰਾਵਣ ਨੇ ਕੀਤੀ, ਇਹਨਾਂ ਨੇ ਪਹਿਲਾਂ ਤਪੱਸਿਆ ਕਰਕੇ ਵਰ ਲਏ, ਇਹ ਵੀ ਅੰਤ ਪਾਉਣ ਦਾ ਕਈ ਯਤਨ ਕਰਦੇ ਰਹੇ। ਜਿਵੇਂ ਪ੍ਰਹਿਲਾਦ ਜੀ ਸੀ ਤਾਂ ਇਹਨਾਂ ਦੀ ਕੋਲ ਵਿੱਚੋਂ ਹੀ, ਤਾਂ ਰਾਕਸ਼ਸ਼ਾਂ ਦੀ ਕੋਲ ਵਿੱਚੋਂ ਸਨ, ਸੀ ਭਗਤ। ਜਦੋਂ फिर परमेश्वर ने हिरणाक्ष मारिया तो चक्कण वाले ने चक दिता, जा प्रहलाद तेरे तो बाप न मार दिता, तू जाके रब से हमला कर दे। प्रहलाद चुकना का चुकया होया फौजा लैके तुरया परमेश्वर मारन वास्ते। परमेश्वर ने रामचंद ब्राह्मण का रूप धारिया, अपनी सोटी प्रहलाद के घोड़े अगे सुट दिती। कहन लगे बाबा सोटी चक, असी जंग नूं चले हैं। बाबा कहन लगे मेरा लक कुब्बा है, मैथों थले उत्ते नहीं होया जांदा, मैं बड़ा दुखी हाँ, सोटी तुसीं पकड़ा दिओ। सारे जरनैलों ने जोर लाया, सोटी ना चकेगी। प्रहलाद कहन लगे इन्नी क सोटी चकी नहीं जाती तुहाडे तों। प्रहलाद आप उतरिया, उतर के जोर लाया बड़ा, सोटी चक्की ना गई। रामचंद ब्राह्मण कहिंदा ओ प्रहलाद जी कित्थे चले हो, रब ते हमला करन, रब नाल टक्कर लैण चले हो, सोटी तां मेरी चक्की नहीं गई तेरे कोल, क्या तू रब नाल लड़ेगा भई जाके। प्रहलाद दी अखां नीवियां पै गईयां, शर्म आई बड़ी। परमेश्वर साख्यात हो गए, गलवकड़ी च लै लिया, प्रहलाद बेटा संसार दे लोक तां इहो जी हुंदे ने, पहलां कहिंदे तेरे पिता नूं मारना है, जो पिता समाप्त हो गया फिर तू इन लोगों के पिछे लग तुरिया, वो तो दुष्ट तेरे करके मारिया। इस करके प्रहलाद भी अंत पाने का यतन करता, पर सोटी नहीं चकी गई, परमेश्वर नाल उन्हें जंग की करना। फिर उस वक्त बेबे नानकी जी ने वचन किया कि सतियां जो सत की प्राप्ति है, तपियां जो तप की प्राप्ति है, चंगियां जो चंगियाइयां की प्राप्ति है, तो सिद्धां जो सिद्धियां की प्राप्ति है, तो महापुरशां जो वडियाइयां की प्राप्ति। यह अपने आप प्राप्त हुई या परमेश्वर की कृपा नाल प्राप्त हुई ने। उस वक्त महाराज सच्चे पातशाह गुरु नानक देव जी जवाब देंदे ने, सब सत, सब तप, सब चंगियाइयां, सारिया सतवादियों जो सत की प्राप्ति है, सारिया तपियां जो तप की प्राप्ति है, सारिया चंगिया पुरशां जो चंगियाइयां की प्राप्ति है, यह परमेश्वर की कृपा नाल ही प्राप्त होंगे। चाहे जिन्ना मर्जी कोई कहना मैं चंगा हाँ, उन्होंने चंगियाइया भी वाहेगुरु ने दित्तियां ने। जे किसी सिद्धियां मिलियां तां भी वाहेगुरु ने दित्तियां ने, सारियां चीजा दित्तियां वाहेगुरु ने। यह नहीं कह सकते कि मैनू तो फलानी चीज फलाने ने दित्ती है, मैं तो फलाने पासों लियाया, चलो वो पड़चोल करिए, वह कितों लियाया। वो कहना मैं फलाने तो, वह कितों लियाया, मैं अपने दादा गुरु तो लई, वह कितों लियाया। जिवें कबीर जी ने सो पूछिया बई तुहाडे घर च वड्डा कौन है, वड्डा मेरा भरा है, वो तो वड्डा मेरा पिता, वो तो वड्डा फिर दादा, फिर परदादा। चलदियां 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 अखीर गल परमेश्वर ते आ गई। कबीर जी हस के कहणगे फिर परमेश्वर ही वड्डा होया। इस करके जिन्ना भी कुछ आपां सारयां नूं मिलिया होया, सारा दित्ता दा वाहिगुरु दा ही होया। चाहे वो ये है भी रस्ते वक्रे वक्रे ने, उहनूं किसी ने दिता, चाहे उहदे पिता कोलों मिलिया, चाहे उहदे किसी रिश्तेदार तों मिलिया, चाहे वह दोस्त तों मिलिया, पर मिलिया तां वाहिगुरु दे रस्ते आ ना। वो तो वक्री गल है कि किसी के राह इस पास मिल गया, पर दिता वाहेगुरु ने। सिद्धा पुरखा किया वड़ियाइया, 84 सिद्धा जो रिद्धियां सिद्धियां की प्राप्ति है, महापुरशां जो वड़ियाइया की प्राप्ति है, यह परमेश्वर की कृपा नाल ही प्राप्त होंदिया ने सारिया चीजा। तुद वेण सिद्धे किने ना पाई आ, इस परमेश्वर की कृपा तो बिना किसी ने भी अपने आप रिद्धियां सिद्धियां नहीं प्राप्त की। सिद्धि का भाव कल्याण भी है, वाहेगुरू तो बिना किसी नूं कल्याण नहीं मिल सकती। जिवें नामदेव जी नूं जदों देवी प्रगट होई, कहण लगे माता मैनूं कल्याण दिओ, मुक्ति दिओ, उस वक्त देवी ने कहा सी परमेश्वर तैनूं कल्याण देवेगा, मेरे हथ च कल्याण नहीं, मेरे हथ विच होर सारियां चीजां हैं, छोटियां मोटियां संसार दियां, स्वर्गां तक मैं तैनूं वर दे सकदी हां, स्वर्गां तों उत्ते तक फिर मेरी पहुँच नहीं है, उत्थे दा वर नहीं मैं तैनूं दे सकदी। जे तू परमेश्वर नूं मिलना तो परमेश्वर की भगती कर, फिर मेरी भगती ना कर, मेरे कोलों जो मंगना मेथों लै लै, मैं तैनूं सारी दुनिया का राज दे सकदी हां, तिना लोगों स्वर्गों तक का पताल तक का राज मैं तैनूं वर दे सकदी हां, धीआं पुत्रां का दौलत पदार्थ का होर कुछ भी मंग लै, 9 निधियां 18 सिद्धियां दे सकदी हां, पर जे तू कहे मैं कल्याण दे दूंगी, कल्याण नहीं मेरे पास, कल्याण परमेश्वर ने देना। कर्म मिलै नाहीं ठाक रहाइया, जो परमेश्वर की कृपा नाल मिल जाण तां फिर किसी की ठाकियां रोकियां नहीं जा सकदियां। जे कोई कहे मैं इस बंदे नूं नहीं प्राप्त होण देनी कोई चीज, ठाक नाम रोकण दा हुंदा, जिवें कहिंदे फलाने दा ठाका लग्गिया, ठाका तो भाव रोकना, कर्म मिलै नाहीं ठाक रहाइया, कोई भी रोक नहीं सकदा। जे रब ने तुहानूं देना उहने दे ही देना, दूजा जिन्ना मर्जी जतन करी जावे कि इहनूं मिले ना, इह साडे फलाने बंदे ना मिले कोई चीज, इह किवें हो सकदा। वाहेगुरू ने जब देना है तो फिर दे ही देना है, ताइयों कहना छप्पर फाड़ के दे दिंदा, भावें दरवाजे च बंद कर दो, अंदर बिठा दो, ਜਿਵੇਂ ਕੰਸ ਨੇ ਕਿਹਾ ਸੀ ਮੈਂ ਕ੍ਰਿਸ਼ਨ ਜੀ ਨੂੰ ਪੈਦਾ ਹੀ ਨਹੀਂ ਹੋਣ ਦੇਣਾ, ਮੈਂ ਮਾਰ ਦਿਆਂਗਾ ਉਹਨਾਂ ਨੂੰ, ਖਤਮ ਕਰ ਦਿਆਂਗਾ। ਲੜਕੀਆਂ ਜੰਮਦੀਆਂ ਨਹੀਂ, ਮਾਰਦੇ ਰਹੇ, ਪਰ ਕ੍ਰਿਸ਼ਨ ਜੀ ਜਦੋਂ ਆਏ ਫਿਰ ਦੇਖ ਲਓ ਕਿਸ ਢੰਗ ਨਾਲ ਸਾਰੇ ਹੀ ਸੌਂਗ ਫਿਰ ਉੱਥੋਂ ਨਿਕਲ ਵੀ ਗਏ। ਇਸ ਤਰ੍ਹਾਂ ਜੋ ਪਰਮੇਸ਼ੁਰ ਨੇ ਕਰਨਾ ਹੁੰਦਾ ਹੀ, ਅਤੇ ਜੇ ਪਰਮੇਸ਼ੁਰ ਦੀ ਕਰਮ ਮਿਲਿਆ ਨਾ ਹੀ, ਜਦੋਂ ਅਸੀਂ ਅਰਥ ਕਰਾਂਗੇ ਤਾਂ ਥੋੜ੍ਹਾ ਜਿਹਾ ਫਰਕ ਪੈਂਦਾ ਇਸ ਪ੍ਰਕਾਰ ਦੂਸਰੇ ਅਰਥ ਵਿੱਚ। ਪਹਿਲੇ ਵਿੱਚ ਤਾਂ ਆਉਂਦਾ ਕਰਮ ਮਿਲਿਆ ਨਾ ਹੀ ਠਾਕ ਰਹਾਈ ਹੈ, ਹੁਣ ਕਰਮ ਮਿਲਿਆ ਨਾ ਹੀ ਠਾਕ ਰਹਾਈ ਹੈ, ਅਤੇ ਪਰਮੇਸ਼ੁਰ ਦੀ ਕਰਮ ਮਿਲਿਆ ਨਾ ਹੀ ਕਿਰਪਾ ਨਾ ਮਿਲੇ ਤਾਂ ਇਹ ਰਿੱਧੀਆਂ ਸਿੱਧੀਆਂ ਸਭ ਠਾਕ ਪਰਮੇਸ਼ੁਰ ਵੱਲੋਂ ਹੀ ਰੋਕ ਲਈਆਂ ਜਾਂਦੀਆਂ ਨੇ, ਕਿਉਂਕਿ ਬਖਸ਼ਿਸ਼ ਤੋਂ ਬਿਨਾਂ ਇਹਨਾਂ ਦੀ ਪ੍ਰਾਪਤੀ ਨਹੀਂ ਹੁੰਦੀ। ਸੋ ਜੇ ਅਪਰੋਖ ਕਰਨਾ ਹੋਵੇ ਤਾਂ ਇਹ ਲਵੰਤਾ ਇਸ ਪ੍ਰਕਾਰ ਲਗਾਉਂਦੇ ਨੇ ਸਿਆਣੇ ਕਿ ਹੇ ਪਰਮੇਸ਼ੁਰ ਆਪ ਦੀ ਕਿਰਪਾ ਬਿਨਾਂ ਰਿੱਧੀਆਂ ਸਿੱਧੀਆਂ ਕਿਸੇ ਨੇ ਪ੍ਰਾਪਤ ਨਹੀਂ ਕੀਤੀਆਂ, ਆਪ ਜੀ ਦੀ ਕਿਰਪਾ ਨਾਲ ਮਿਲ ਜਾਣ ਤਾਂ ਕਿਸੇ ਦੀਆਂ ਰੋਕੀਆਂ ਰੁਕੀਆਂ ਨਹੀਂ ਰਹਿੰਦੀਆਂ, ਤੁਹਾਡੀ ਬਖਸ਼ਿਸ਼ ਹੋ ਜਾਵੇ ਤਾਂ ਫਿਰ ਕੋਈ ਰੋਕਣ ਵਾਲਾ ਨਹੀਂ ਹੈ ਵਿਚਕਾਰ ਇਸ ਸ਼ਕਤੀ ਦੇ ਤਾਂ ਹੀ, ਫਿਰ ਉਹਨੂੰ ਜ਼ਰੂਰ ਸ਼ਕਤੀ ਮਿਲ ਜਾਂਦੀ। ਜੇ ਕਿਰਪਾ ਨਾ ਮਿਲੇ ਤਾਂ ਮਿਲਦੀਆਂ ਹੋਈਆਂ ਵੀ ਰੁਕ ਜਾਂਦੀਆਂ ਨੇ, ਜੇ ਨਾ ਕਿਰਪਾ ਹੋਵੇ ਤਾਂ ਵੀ ਇਹ ਮਿਲਦੀਆਂ ਮਿਲਾਉਂਦੀਆਂ ਫਿਰ ਰੁਕਾਵਟ ਖੜੀ ਹੋ ਜਾਂਦੀ ਹੈ। ਜਿਵੇਂ ਰਾਮ ਰਾਏ ਜੀ ਨੂੰ ਗੱਦੀ ਮਿਲਦੀ ਰੁਕ ਗਈ, ਰਾਮ ਰਾਏ ਨੇ ਬੜਾ ਯਤਨ ਕੀਤਾ ਪਰ ਪਰਮੇਸ਼ੁਰ ਦਾ ਹੁਕਮ ਨਹੀਂ ਸੀ, ਉਸ ਵਕਤ ਜਾ ਕਰਕੇ ਦਿੱਲੀ ਇੰਨੀਆਂ ਕਰਾਮਾਤਾਂ ਦਿਖਾਈਆਂ। ਪਰ ਦੇਖੋ ਇੱਕ ਛੋਟੀ ਜਿਹੀ ਗਲਤੀ, ਕਹਿਣ ਨੂੰ ਤਾਂ ਛੋਟੀ ਜਿਹੀ ਹੈ ਪਰ ਹੈ ਬਹੁਤ ਵੱਡੀ, ਸਭ ਤੋਂ ਵੱਡੀ ਗਲਤੀ ਜਿਹੜੀ ਪੰਗਤੀ ਬਦਲੀ ਕਰ ਦਿੱਤੀ, ਪੰਗਤੀਆਂ ਬਦਲ ਦੇਣ ਤੋਂ ਆਪਣੇ ਪੁੱਤਰ ਦਾ ਲਿਹਾਜ਼ ਨਹੀਂ ਕੀਤਾ। ਮਹਾਰਾਜ ਨੇ ਕਿਹਾ ਜਿੱਧਰ ਨੂੰ ਮੂੰਹ ਆ ਉੱਧਰ ਨੂੰ ਚਲਿਆ ਜਾਵੇ, ਪੰਗਤੀਆਂ ਬਦਲੀ ਕਰਦੇ, ਹੁਣ ਵੀ ਪੰਗਤੀਆਂ ਬਦਲੀ ਕਰੀ ਜਾਂਦੇ, ਪੰਗਤੀਆਂ ਕਦੇ ਅੱਖਰ ਕਦੇ ਬਿੰਦੀਆਂ ਟਿੱਪੀਆਂ ਜਿਹੀਆਂ ਬਦਲਾਈ ਜਾਂਦੇ ਨੇ, ਜਿਵੇਂ ਹੇੜਾ ਜਲੈ ਮਜੀਠ ਜਿਹਾਂ ਨੂੰ ਹੀੜਾ ਜਲੈ ਮਜੀਠ ਜਿਹਾਂ ਪਾਠ ਕਰ ਦਿੱਤਾ। ਅਤੇ ਜੇ ਇਹ ਰਾਮ ਰਾਏ ਨੂੰ ਮਹਾਰਾਜ ਸੱਚੇ ਪਾਤਸ਼ਾਹ ਇਸ ਤਰ੍ਹਾਂ ਕਹਿ ਸਕਦੇ ਨੇ ਤਾਂ ਸਾਡਾ ਕੀ ਲਿਹਾਜ਼ ਰੱਖਣਗੇ, ਕਹਿ ਸਕਦੇ ਨੇ, ਰਾਮ ਰਾਏ ਨੂੰ ਫਿਰ ਗੱਦੀ ਨਾ ਮਿਲ ਸਕੀ। ਤਾਂ ਇਸ ਕਰਕੇ ਰਾਮ ਰਾਏ ਨੇ ਗਲਤੀ ਕੀਤੀ, ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾ ਰਹੇ ਨੇ, ਆਖਣ ਵਾਲਾ ਕਿਆ ਵਿਚਾਰਾ ਸਿਫਤੇ ਭਰੇ ਤੇਰੇ ਭੰਡਾਰਾ। ਕਹਿਣ ਵਾਲਾ ਜਿਹੜਾ ਜੀਵ ਵਿਚਾਰਾ ਹੈ, ਜੋ ਪ੍ਰਭੂ ਦਾ ਸਮਗਰ ਜਸ ਕਹਿ ਸਕੇ, ਸਮਗਰ ਤੋਂ ਭਾਵ ਸਾਰਾ ਜਸ ਕਹਿ ਸਕੇ, ਕੋਈ ਵੀ ਜੀਵ ਨਹੀਂ ਕਹਿ ਸਕਦਾ। ਤਾਂ ਸਿਫਤੀ ਭਰੇ ਤੇਰੇ ਭੰਡਾਰਾ, ਜਿਹੜੇ ਤੁਹਾਡੇ ਭੰਡਾਰੇ ਨੇ ਵੇਦ ਸ਼ਾਸਤਰ ਮਹਾਤਮਾ ਦੇ ਅੰਤਹਿਕਰਨ ਸਤਸੰਗ ਗੁਰੂ ਗ੍ਰੰਥ ਸਾਹਿਬ ਮਹਾਰਾਜ, ਇਹ ਭੰਡਾਰੇ ਭਰੇ ਪਏ ਨੇ ਸਿਫਤੀ ਦੇ ਨਾਲ। ਦੁਨੀਆਂ ਭਰ ਦੇ ਜਿੰਨੇ ਗ੍ਰੰਥ ਨੇ, ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾਂ ਸਭ ਕੂੜ ਗੱਲ ਹੀ ਹੋਛੀਆਂ। ਇਹ ਸਾਰੇ ਜਾਣੇ ਕੀ ਨੇ, ਪੁਕਾਰਦੇ ਪੁਕਾਰ ਪੁਕਾਰ ਕੇ ਕਹਿੰਦੇ ਨੇ ਸਤਨਾਮ ਸ੍ਰੀ, ਕੀ ਕਹਿੰਦੇ ਨੇ, ਪਰਮੇਸ਼ੁਰ ਦਾ ਨਾਮ ਸੱਤ ਹੈ। ਜਦੋਂ ਕੋਈ ਮਰ ਜਾਂਦਾ ਫਿਰ ਕਹਿੰਦੇ ਰਾਮ ਨਾਮ ਸੱਤ ਹੈ, ਕਹਿੰਦੇ ਉਹ ਵੀ ਇਹੀ ਚੀਜ਼ ਨੇ। ਅੱਲਾਹੁ ਅਕਬਰ, ਇਹ ਵੀ ਇਹੀ ਚੀਜ਼ ਹੈ ਕਿ ਪਰਮੇਸ਼ੁਰ ਵੱਡਾ ਹੈ, ਪਰਮੇਸ਼ੁਰ ਵੱਡਾ ਹੈ। ਸਾਰੇ ਇਹੀ ਕਹਿੰਦੇ ਨੇ ਕਿ ਪਰਮੇਸ਼ੁਰ ਸਾਰਿਆਂ ਨਾਲੋਂ ਵੱਡਾ। ਜਿਸ ਤੂੰ ਦੇਹੇ ਤਿਸੈ ਕਿਆ ਚਾਰਾ, ਪਰ ਮਹਾਰਾਜ ਜੀ ਜਿਸ ਨੂੰ ਆਪ ਕਿਰਪਾ ਕਰਕੇ ਪਦਾਰਥ ਹੋਰ ਸਾਰੀਆਂ ਚੀਜ਼ਾਂ ਦੇ ਦਿੰਦੇ ਹੋ, ਆਪਣਾ ਆਸਰਾ ਦਿੰਦਾ ਹੈ ਜਿਸ ਪਰਮੇਸ਼ੁਰ ਦੇ ਤਾਂ ਹੀ, ਜਦੋਂ ਕੋਈ ਇਰਾਦਾ ਹੈ ਵਾਹਿਗੁਰੂ ਨੂੰ ਫਿਰ ਆਸਰਾ ਦਿੰਦਾ ਹੈ, ਫਿਰ ਉਸ ਨਾਲ ਕਿਸੇ ਦਾ ਕੀ ਚਾਰਾ ਚੱਲ ਸਕਦਾ, ਜ਼ੋਰ ਚੱਲ ਸਕਦਾ, ਨਹੀਂ ਚੱਲ ਸਕਦਾ। ਜੇ ਕੋਈ ਕੋਸ਼ਿਸ਼ ਕਰੇ ਕਿ ਮੈਂ ਇਹਨੂੰ ਇਹ ਸੁੱਖ ਪ੍ਰਾਪਤ ਨਹੀਂ ਹੋਣ ਦੇਣਾ, ਮੈਂ ਯਤਨ ਕਰਨਾ, ਪਰ ਨਹੀਂ ਚੱਲ ਸਕਦਾ। ਚਾਰਾ ਜਿਸ ਤੋਂ ਦੇਹੇ ਤਿਸੈ ਕਿਆ ਚਾਰਾ, ਪ੍ਰਹਿਲਾਦ ਨੂੰ ਮਾਰਨ ਦੇ ਯਤਨ ਕੀਤੇ ਬਥੇਰੇ ਪਰ ਨਹੀਂ ਚਾਰਾ ਚੱਲਿਆ ਕੋਈ, ਪਰਮੇਸ਼ੁਰ ਨੇ ਬਚਾ ਹੀ ਲਿਆ। ਤਾਂ ਇਸ ਕਰਕੇ ਮਹਾਰਾਜ ਜੀ ਕਹਿੰਦੇ ਨੇ ਹੇ ਸੱਚੇ ਵਾਹਿਗੁਰੂ ਜੀ, ਤੂੰ ਆਪ ਹੀ ਸਭ ਦੇ ਕਾਰਜ ਨੂੰ ਸਵਾਰਨ ਵਾਲਾ ਹੈ, ਸਾਰਿਆਂ ਦੇ ਕਾਰਜ ਨੂੰ ਸਵਾਰ। ਫਿਰ ਉਸ ਤੋਂ ਬਾਅਦ ਬੇਬੇ ਜੀ ਨੇ ਪੁੱਛਿਆ, ਹੇ ਵੀਰ ਜੀ, ਫਿਰ ਜਿਸ ਪਰਮੇਸ਼ੁਰ ਨੂੰ ਆਪਣਾ ਆਪ ਦਿੰਦਾ ਹੈ, ਫਿਰ ਉਹ ਪਰਮੇਸ਼ੁਰ ਦਾ ਕੀ ਕਿਆ ਚਾਰਾ, ਕੀ ਚਾਲ ਚੱਲਣ ਹੈ, ਜਿਸ ਨੂੰ ਵਾਹਿਗੁਰੂ ਆਪਣਾ ਆਪ ਹੀ ਦੇ ਦੇਵੇ, ਭਾਵ ਆਪਣਾ ਪ੍ਰਕਾਸ਼ ਹਿਰਦੇ 'ਚ ਕਰ ਦੇਵੇ, ਕਿਆ ਚਾਰਾ, ਉਹਦਾ ਚਾਲ ਚੱਲਣ ਕੈਸਾ ਹੋ ਜਾਂਦਾ। ਤਾਂ ਮਹਾਰਾਜ ਕਹਿਣ ਲੱਗੇ, ਉਹ ਸੱਚ ਦੇ ਸਵਾਰਨ ਵਾਲਾ ਹੁੰਦਾ ਹੈ, ਕਿਉਂਕਿ ਆਤਮਾ ਅਨਾਤਮਾ ਦੋਨੋਂ ਮਿਲੇ ਹੁੰਦੇ ਨੇ, ਉਹ ਅਨਾਤਮਾ ਨੂੰ ਤਿਆਗ ਕੇ ਆਤਮਾ ਨੂੰ ਗ੍ਰਹਿਣ ਕਰਦਾ। ਇਸ ਕਰਕੇ ਸੱਚਨਾਮ ਦਾ ਉਪਦੇਸ਼ ਦੇ ਕੇ ਜਗਿਆਸੂਆਂ ਦੇ ਅੰਤਰਕਰਨ ਨੂੰ ਸਵਾਰਨ ਵਾਲਾ ਹੈ ਉਹ। ਪਰਮੇਸ਼ੁਰ ਤਾਂ ਸਵਾਰਨ ਵਾਲਾ ਹੈ ਹੀ, ਨਾਨਕ ਸੱਚ ਸਵਾਰਨ ਹਾਰਾ, ਪਰ ਜਿਹਨੂੰ ਸਵਾਰ ਦਿੰਦਾ ਉਹ ਫਿਰ ਅੱਗੇ ਤੋਂ ਅੱਗੇ ਸਵਾਰੀ ਤੁਰਿਆ ਜਾਂਦਾ। ਜੇ ਇੱਕ ਬ੍ਰਹਮ ਗਿਆਨੀ ਹੈ ਉਹ ਕਿੰਨੀ ਦੁਨੀਆਂ ਨੂੰ ਅੱਗੇ ਸਵਾਰਦਾ। ਸੰਤ ਬਾਬਾ ਈਸ਼ਰ ਸਿੰਘ ਜੀ ਰਾੜੇ ਵਾਲੇ ਮਹਾਂਪੁਰਸ਼, ਜਿਨ੍ਹਾਂ ਦੀ ਅੱਜ ਬਰਸੀ ਹੈ, ਐਸੇ ਮਹਾਂਪੁਰਸ਼ ਜਿਨ੍ਹਾਂ ਨੇ ਆਪਣੀ ਜ਼ਿੰਦਗੀ 'ਚ ਤਕਰੀਬਨ 10 ਲੱਖ ਪ੍ਰੇਮੀਆਂ ਨੂੰ ਅੰਮ੍ਰਿਤ ਛਕਾਇਆ। ਕਹਿਣ ਦੀ ਗੱਲ ਹੈ ਕਿ 10 ਲੱਖ ਪ੍ਰੇਮੀ ਥੋੜ੍ਹੇ ਹੁੰਦੇ ਨੇ, ਔਰ ਕਿਤਨਿਆਂ ਨੂੰ ਨਾਮ ਦੇ ਨਾਲ ਜੋੜਿਆ, ਭਗਤੀ ਦੇ ਨਾਲ ਜੋੜਿਆ। ਇਸ ਤਰ੍ਹਾਂ ਇਸ ਭਾਦੋਂ ਦੇ ਮਹੀਨੇ 'ਚ ਬਹੁਤ ਸਾਰੇ ਮਹਾਂਪੁਰਸ਼ਾਂ ਦੀਆਂ ਬਰਸੀਆਂ ਆਈਆਂ, ਤਾਂ ਆਪਾਂ ਨਾਲ ਨਾਲ ਕਦੇ ਜ਼ਿਕਰ ਆਵੇ ਗਿਆ, ਕਦੇ ਨਹੀਂ ਵੀ ਆਇਆ, ਅਖਬਾਰਾਂ 'ਚ ਵੀ ਪੜ੍ਹਿਆ ਆਪਾਂ ਨੇ। ਸੰਤ ਬਾਬਾ ਅਜੀਤ ਸਿੰਘ ਜੀ ਨਥਮੁਲਪੁਰ ਵਾਲਿਆਂ ਦੀ ਬਰਸੀ ਤੋਂ ਕਲੇਰਾਂ ਵਾਲੇ ਮਹਾਂਪੁਰਸ਼ਾਂ ਦੀ ਬਰਸੀ ਵੀ ਇਸੇ ਮਹੀਨੇ 'ਚ, ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਦੀ ਬਰਸੀ ਵੀ ਇਸ ਸੰਗਰਾਂਦ ਨੂੰ ਲੰਘ ਕੇ ਗਈ ਹੈ। ਤੇ ਇਸ ਪ੍ਰਕਾਰ ਕਿਤਨੇ ਹੀ ਮਹਾਂਪੁਰਸ਼ਾਂ ਨੇ ਭਾਦੋਂ ਦੇ ਮਹੀਨੇ 'ਚ ਹੀ ਸਰੀਰ ਤਿਆਗਿਆ ਆਪਣਾ, ਇਹ ਉਹਨਾਂ ਦੀ ਮੌਜ ਹੈ। ਉਹ ਇਸ ਕਰਕੇ ਜੇ ਵਾਹਿਗੁਰੂ ਇੱਕ ਨੂੰ ਸਵਾਰ ਦਿੰਦਾ ਹੈ ਤਾਂ ਇੱਕ ਸਮਰਿਆ ਹੋਇਆ ਕਿਤਨਿਆਂ ਲੱਖਾਂ ਨੂੰ ਸਵਾਰ ਦਿੰਦਾ। ਗੁਰਮੁਖ ਕੋਟ ਉਧਾਰ ਦਾ ਭਾਈ ਦੇ ਨਾਂ ਹੈ ਏਕ ਕਣੀ, ਇੱਕ ਜਾਣਾ ਸੁਧਰ ਜੇ। ਕਹਿੰਦੇ ਜੇ ਇੱਕ ਮੱਛੀ ਖਰਾਬ ਹੋ ਜਾਵੇ ਸਾਰਿਆਂ ਨੂੰ ਖਰਾਬ ਕਰਦੀ, ਇੱਕ ਸੇਬ ਖਰਾਬ ਹੋ ਜਾਵੇ ਸਾਰੀ ਪੇਟੀ ਖਰਾਬ ਹੋ ਜਾਂਦੀ। ਪਰ ਇਸ ਪਾਸੇ ਜੇ ਇੱਕ ਬ੍ਰਹਮ ਗਿਆਨੀ ਬਣ ਜਾਵੇ ਇੱਕ ਕੋਲ ਦੇ ਵਿੱਚ, ਤਾਂ ਇੱਕ ਹੀ ਕੁਲਾ 101 ਕੁਲਾਂ ਤਾਰਦਾ, ਨਾਲ ਦੇ ਸੰਗੀ ਸਾਥੀ ਸਭ ਤਰ ਜਾਂਦੇ ਨੇ, ਸੰਗੀ ਸਾਥੀ ਸਗਲ ਤਰਾਏ, ਸਾਰਿਆਂ ਨੂੰ ਤਾਰ ਲੈਂਦਾ। ਇੱਕ ਜਾਣਾ ਚੰਗਾ ਬਣ ਜਾਵੇ ਨਾ ਫਿਰ ਉਹ ਸਭਨਾਂ ਨੂੰ ਤਾਰਦਾ। ਇਸ ਕਰਕੇ ਆਪੋ ਆਪਣੇ ਟੱਬਰਾਂ ਵਿੱਚ ਆਪਾਂ ਇੱਕ ਇੱਕ ਜਾਣਾ ਤਾਂ ਭਗਤੀ ਕਰਨ ਲਾਈਏ, ਜੇ 10 ਜਾਣੇ ਨੇ ਇਹ ਵੀ ਦਸਵੰਧ ਬਣਦਾ। 10 ਜਾਣਿਆਂ ਵਿੱਚੋਂ 10ਵਾਂ ਜਾਣਾ ਲਾਓ ਭਗਤੀ ਕਰਨ, ਜਾਂ 10ਾਂ 'ਚੋਂ ਕੋਈ ਵੀ ਇੱਕ ਜਾਣਾ ਲਾਓ ਅਤੇ ਉਹ ਬਹੁਤ ਜ਼ਿਆਦਾ ਭਗਤੀ ਕਰੇ। ਸਾਰੇ ਪਰਿਵਾਰਾਂ ਵਿੱਚ ਜੇ ਕਿਤੇ ਇੱਕ ਇੱਕ ਜਾਣਾ ਭਗਤੀ ਕਰੇ, ਬਾਕੀ ਵੀ ਥੋੜ੍ਹੀ ਥੋੜ੍ਹੀ ਕਰਨ, ਜਿੰਨਾ ਨਿਤਨੇਮ ਹੁੰਦਾ ਉਹ ਕਿਰਤ ਵੀ ਕਰਨ ਆਪਣੀ, ਪਰ ਇੱਕ ਜਾਣੇ ਨੂੰ ਭਗਤੀ ਕਰਨ ਜ਼ਰੂਰ ਲਾਓ। ਭਾਈ ਤੂੰ ਇੰਨੇ ਪਾਠ ਕਰਨੇ ਹੀ ਕਰਨੇ, ਤੂੰ ਜਿੰਨਾ ਮਰਜ਼ੀ ਨਿਤਨੇਮ ਕਰ, ਤੈਨੂੰ ਹੋਰ ਕੋਈ ਕੰਮ ਨਹੀਂ। ਇਹਦੇ ਨਾਲ ਵੀ ਸਾਡਾ ਬਹੁਤ ਭਲਾ ਹੋ ਸਕਦਾ, ਸਾਰੇ ਪਰਿਵਾਰਾਂ ਦੀ ਕਲਿਆਣ ਹੋ ਸਕਦੀ ਹੈ, ਬਖਸ਼ਿਸ਼ ਹੋ ਸਕਦੀ ਸਾਡੇ ਉੱਤੇ। ਇਹ ਨਹੀਂ ਕਿ ਜੇ ਤੁਹਾਡੇ ਘਰ 'ਚ ਕੋਈ ਭਗਤੀ ਕਰਨ ਲੱਗਿਆ ਤੁਸੀਂ ਕਹੋ ਨਿਖੱਟੂ ਹੈ, ਇਹ ਕੰਮ ਕਰਕੇ ਰਾਜ਼ੀ ਨਹੀਂ ਹੈ, ਤਾਂ ਅਸੀਂ ਇਹਨੂੰ ਕੰਮ ਕਰਨ ਲਾਉਂਦੇ ਹਾਂ, ਇਹ ਗੁਟਕਾ ਫੜ ਕੇ ਬੈਠ ਜਾਂਦਾ। ਨਹੀਂ, ਤੁਸੀਂ ਉਹਨੂੰ ਗੁਟਕਾ ਫੜਨ ਦਿਓ, ਮਾਲਾ ਫੜਨ ਦਿਓ। ਪਰਿਵਾਰ ਵਿੱਚੋਂ ਇੱਕ ਜਾਣਾ ਤਾਂ ਭਗਤ ਹੋਵੇ, ਭਗਤੀ ਕਰੇ ਦੱਬ ਕੇ, ਸਾਰੇ ਪਰਿਵਾਰ ਦਾ ਭਲਾ ਤਾਂ ਕਰੂਗਾ ਨਾ। ਇਸ ਕਰਕੇ ਮਹਾਰਾਜ ਕਹਿੰਦੇ ਨੇ ਬਈ ਪਰਿਵਾਰ ਵਿੱਚ ਜੇ ਇੱਕ ਜਾਣਾ ਸਵਰ ਗਿਆ ਤੁਹਾਨੂੰ ਸਾਰਿਆਂ ਨੂੰ ਹੀ ਸਵਾਰ ਲਵੇਗਾ। ਆਸਾ ਮਹੱਲਾ ਪਹਿਲਾ। ਇਸ ਦੀ ਉਥਾਨ ਕਹੇ ਇਸ ਪ੍ਰਕਾਰ ਅਗਲੇ ਸ਼ਬਦ ਦੀ, ਜਿਸ ਵੇਲੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇਸ਼ਾਂ ਦੇ ਸੰਤਰਾਂ ਦਾ ਚੱਕਰ ਲਗਾ ਕੇ ਵਾਪਸ ਹਟ ਕੇ ਆਪਣੇ ਅਸਥਾਨ ਰਾਏ ਭੋਜ ਦੀ ਤਲਵੰਡੀ ਨਨਕਾਣਾ ਸਾਹਿਬ ਆਏ, ਤਾਂ ਸ਼ਹਿਰ ਤੋਂ ਬਾਹਰ ਬਾਹਰ ਭਾਈ ਬਾਲੇ ਦਾ ਪਿਤਾ ਜੀ ਸੋ ਉਹਨਾਂ ਦਾ ਨਾਮ ਸੀ ਚੰਦਰ ਭਾਨ, ਚੰਦਰ ਭਾਨ ਦੇ ਖੂਹ ਦੇ ਉੱਤੇ ਆ ਕੇ ਬਾਰ ਬਾਰ ਸੱਜ ਗਏ, ਹਮੇਸ਼ਾ ਉੱਥੇ ਹੀ ਸਜਾ ਕਰਦੇ ਮਹਾਰਾਜ। ਜਦੋਂ ਆਉਣਾ ਚੰਦਰ ਭਾਨ ਦੇ ਖੂਹ ਦੇ ਉੱਤੇ, ਜਿੱਥੇ ਸ਼ਬਦ ਉਚਾਰਿਆ ਸੀ ਮਨ ਹਾਲੀ ਕਿਰਸਾਣੀ ਕਰਨੀ ਸਰਮ ਪਾਣੀ ਕਣਖੇ, ਉਦੋਂ ਵੀ ਚੰਦਰ ਭਾਨ ਦੇ ਖੂਹ ਦੇ ਉੱਤੇ ਬੈਠੇ ਭਾਈ ਬਾਲੇ ਦਾ ਪਿਤਾ ਹੋਇਆ। ਮਾਤਾ ਪਿਤਾ ਜੀ ਨੂੰ ਪਤਾ ਲੱਗਿਆ ਤਾਂ ਨਾਲ ਲੈ ਕੇ ਆਏ ਸਾਰਿਆਂ ਦੇ ਤਾਈਂ, ਆਓ ਚੱਲੀਏ ਮਿਲ ਕੇ ਆਈਏ, ਬੜਾ ਪਿਆਰ ਦੇ ਕੇ ਸੁੱਖ ਸਾਂਦ ਦੀਆਂ ਗੱਲਾਂ ਪੁੱਛਣ ਲੱਗੇ। ਮਾਤਾ ਜੀ ਦੀਆਂ ਬਹੁਤੀਆਂ ਵਿਹਾਰਕ ਗੱਲਾਂ ਸੁਣ ਕੇ ਮਹਾਰਾਜ ਨੇ ਅੱਗਿਓਂ ਕੋਈ ਉੱਤਰ ਨਾ ਦੇਣਾ, ਕਿਉਂਕਿ ਮਾਤਾ ਪਿਤਾ ਜਿਹੜੇ ਹੁੰਦੇ ਨੇ ਵਿਵਹਾਰਕ ਵਚਨ ਕਰਦੇ, ਪੈਸੇ ਕਮਾਓ, ਹੁਣ ਤੁਹਾਡੀ ਸ਼ਾਦੀ ਹੋ ਚੱਲੀ ਹੈ, ਹੁਣ ਬੱਚੇ ਹੋਏ ਨੇ, ਹੁਣ ਤੁਸੀਂ ਇਸ ਤਰ੍ਹਾਂ ਕਰੋ, ਹੁਣ ਤੁਸੀਂ ਇਸ ਤਰ੍ਹਾਂ ਨਾ ਫਿਰੋ। ਮਹਾਰਾਜ ਗੁਰੂ ਨਾਨਕ ਦੇਵ ਜੀ ਸੁਣਦੇ ਰਹੇ ਪਰ ਅੱਛਾ ਨਹੀਂ ਲੱਗਦਾ, ਕਿਉਂਕਿ ਉਹ ਕਹਿੰਦੇ ਨੇ ਮੇਰੀ ਅਕਾਲ ਪੁਰਖ ਨੇ ਜੋ ਮੇਰੀ ਸੇਵਾ ਲਾਈ ਮੈਂ ਤਾਂ ਉਹ ਕਰਨੀ, ਮੈਂ ਸੱਚੇ ਦੀ ਨੌਕਰੀ ਕਰਦਾ ਰਿਹਾ। ਅਖੀਰ ਮਾਤਾ ਜੀ ਨੇ ਕਿਹਾ ਪੁੱਤਰ ਇਤਨਾ ਵੀ ਸਿਮਰਨ ਨਹੀਂ ਕਰਨਾ ਚਾਹੀਦਾ ਕਿ ਜਿਸ ਵਿੱਚ ਕੋਈ ਵਿਹਾਰ ਸਿੱਧ ਨਾ ਹੋ ਸਕੇ। ਤਾਂ ਗੁਰੂ ਸਾਹਿਬ ਨੇ ਕਿਹਾ ਮੇਰੇ ਕੀ ਇਖਤਿਆਰ ਹੈ, ਮੇਰਾ ਤਾਂ ਅਮਲੀ ਜੀਵਨ ਹੀ ਐਸਾ ਹੋ ਚੁੱਕਿਆ ਹੈ, ਆਖਾਂ ਜੀਵਾਂ ਵਿਸਰਾ ਮਰ ਜਾ। ਇਹ ਮਾਤਾ ਜੀ ਜੇ ਪਰਮੇਸ਼ਰ ਦੇ ਨਾਮ ਨੂੰ ਆਖਦਾ ਤਾਂ ਜਿਉਂਦਾ ਹਾਂ, ਇਹ ਲਾ ਲਓ ਅੰਦਾਜ਼ਾ। ਜੇ ਕਿਸੇ ਬੰਦੇ ਨੂੰ ਕਹਿ ਦੇ ਤੂੰ ਸਾਹ ਨਾ ਲੈ, ਸਾਹ ਲਏ ਤੋਂ ਬਿਨਾਂ ਚੱਲ, ਉਹ ਤਾਂ ਮਰ ਜਾਵੇਗਾ, ਸਾਹ ਤੋਂ ਬਿਨਾਂ ਕਿਵੇਂ ਚੱਲ ਸਕਦਾ ਹੈ। ਮਹਾਰਾਜ ਕਹਿੰਦੇ ਇੱਕ ਸ਼ਬਦ ਮੇਰਾ ਪ੍ਰਾਣ ਬਸਤ ਹੈ, ਬਾਹੜ ਜਨਮ ਨਾ ਆਵਾਂ, ਮੇਰੇ ਤਾਂ ਸਵਾਸਾਂ 'ਚ ਹੀ ਵੱਸ ਗਿਆ ਪਰਮੇਸ਼ਰ ਦਾ ਨਾਮ। ਇਹ ਤਾਂ ਜੇ ਤੁਸੀਂ ਕਹੋ ਨਾਮ ਜਪਣਾ ਬੰਦ ਕਰਦੇ ਤਾਂ ਮੇਰਾ ਮਰਨਾ ਹੋਵੇਗਾ, ਫਿਰ ਤਾਂ ਮੈਂ ਮਰ ਜਾਵਾਂਗਾ ਸੰਸਾਰ ਦੇ ਵਿੱਚ। ਜੇ ਭੁੱਲ ਜਾਵੇ ਨਾਮ ਤਾਂ ਮੈਂ ਉਸੇ ਵਕਤ ਹੀ ਸਮਾਪਤ ਹੋ ਜਾਵਾਂਗਾ। ਇਸ ਬਿਨ ਘੜੀ ਨਾ ਜੀਵੋ, ਬਿਨ ਨਾਵੇ ਮਰ ਜਾਓ, ਮੈਂ ਅੰਧਲੇ ਨਾਮ ਨਾ ਵਿਸਰਿਆ, ਟੇਕ ਟਿਕੀ ਕਰ ਜਾਓ। ਤਾਂ ਮਹਾਰਾਜ ਕਹਿੰਦੇ ਨੇ ਜਿਵੇਂ ਮੱਛੀ ਜਾਂ ਅਮਲੀ ਦੀ ਉਦਾਹਰਣ ਦੇ ਕੇ ਕਹਿੰਦੇ ਨੇ ਅਮਲੀ ਅਮਲ ਨਾ ਅੰਬੜਾ, ਮੱਛੀ ਨੀਰ ਨਾ ਹੋਏ, ਜੋ ਰੱਤੇ ਸਹਿ ਆਪਣੇ ਤਿੰਨ ਭਾਵ ਹੈ ਸਭ ਕੋਲ। ਤਾਂ ਜਿਹੜੇ ਜਿਸ ਪ੍ਰਕਾਰ ਮੱਛੀ ਨੂੰ ਪਾਣੀ ਵਿੱਚੋਂ ਕੱਢੀਏ ਮਾਤਾ ਜੀ ਤੜਫ ਜਾਂਦੀ, ਅਮਲੀ ਬੰਦੇ ਨੂੰ ਅਮਲ ਨਾ ਮਿਲੇ ਤੜਫ ਜਾਂਦਾ। ਇਸੇ ਕਰਕੇ ਮੈਨੂੰ ਨਾ ਨਾਮ ਦਾ ਅਮਲ ਲੱਗਿਆ ਹੋਇਆ ਹੈ। ਬਾਹਰਲੀ ਕਹਾਵਤ ਹੈ ਇੱਕ, ਆਮ ਕਿਸੇ ਨੇ ਲਿਖੀ ਹੋਈ, ਇਹ ਗੁਰਬਾਣੀ ਵਿੱਚ ਨਹੀਂ ਹੈ। ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ, ਬਾਹਰਲੀਆਂ ਪੰਕਤੀਆਂ ਅਤੇ ਗੁਰਬਾਣੀ ਦੀਆਂ ਪੰਕਤੀਆਂ ਦਾ ਇਹ ਆਪਾਂ ਨੂੰ ਖਿਆਲ ਰੱਖਣਾ ਪੈਂਦਾ। ਜਿਵੇਂ ਟਰੱਕਾਂ ਵਾਲਿਆਂ ਨੇ ਲਿਖਿਆ ਨਾਨਕ ਨੀਵਾਂ ਜੋ ਚੱਲੇ ਲੱਗੇ ਨੇ ਤੱਤੀ ਪਾਓ, ਇਹ ਵੀ ਬਾਹਰਲੀ ਹੀ ਪੰਕਤੀ ਹੈ, ਗੁਰੂ ਗ੍ਰੰਥ ਸਾਹਿਬ 'ਚ ਨਹੀਂ। ਫਿਰ ਇੱਕ ਬਾਹਰਲੀ ਪੰਕਤੀ ਹੋਰ ਵੀ ਹੈ, ਸਤਿਗੁਰ ਦਾਤੇ ਕਾਜਰ ਚਾਇਆ ਆਪਣੀ ਮਿਹਰ ਕਰਾਈ, ਇਹ ਕਾਰਡਾਂ 'ਤੇ ਲਿਖਿਆ ਹੁੰਦਾ, ਇਹ ਗੁਰਬਾਣੀ ਦੀ ਪੰਕਤੀ ਨਹੀਂ ਹੈ, ਇਹ ਵੀ ਕਿਸੇ ਹੋਰ ਪਾਸੇ ਲਿਖੀ ਹੋਈ ਹੈ। ਤਾਂ ਇਸ ਕਰਕੇ ਮਹਾਰਾਜ ਕਹਿੰਦੇ ਨੇ جدو کہنا ہاں ست نام شری واحگرو کمل کی طرح کھڑ جانا. کئی ایسے پریمی وہ اگے پیچھے کھڑتے نہیں، جب کیرتن ہوں کتھا گربانی کا پاٹھ پھر کھڑ جاندے، خوش دوڑے پھرتے ہیں، کم کرتے ہیں. انہوں نے گھر دے کہن گے لو گھر کم نہیں کرتا، یہ گھر کھڑ کے نہیں بیٹھتا، ایتھے کیویں بھجیا پھرتا. وہ کیونکہ گیان ہو چکیا، وہ چاہ ہو چکیا ہے. گرو نانک دیو جی نے ماتا جی کہنے گھر دے کارج کرو، تسی آ کرو، پر مہاراج کہنے میرے تو سواساں وچ نام وسیا، نام جپدا ہاں تو میرا جیونا ہوندا ہے. آکھن اوکھا سچا نام، اے ماتا جی سچے نام دا آکھنا بہت اوکھا ہے، آکھن اوکھا، سنن اوکھا، آکھ نہ جاپی آکھ. تو اس پرکار آکھن اوکھا نانکا، آکھ نہ جاپے آکھ. تو جی میں چھجو بھگت جی ہوئے لاہور دے وچ، تریا جاندیا مزدور برسات کر کے مزدور ویلے بیٹھے سی ایک چھجے جے تھلے، تین چار جانے بھگت جی دے چٹے کپڑے پائے ہیں، اتنے چھاتا کیتا ہوا ہے، ترے جا رہے. دیکھو کڈے چٹے کپڑے پائے نے، کیویں ٹھک ٹھک مالا مارتا جاتا ہے، نہ کوئی کم نہ کار، ایویں روٹیاں پاندا ہے یہ. بھگت جی تھوڑی دوروں مڑیا ہے، کہندے بھائی اج ویلے ہی بیٹھے ہوں. کہنے مہاراج اج برسات ہو رہی ہے، کم ملیا نہیں. کہنے پھر ساڈے گھر کم ہے، تھوڑا جہا اتنے کر لو. مزدور بڑے خوش ہوئے، سانو مزدوری ملے گی، گھرے لے گئے. کہنے پہلے اشنان کر لو، پہلے تو اتے ہی آ کے سر چ سو گھڑا پی گیا پانی کا، بھی اشنان، اینی برسات ٹھنڈ ہو رہی ہے، اشنان کر لیے. کہنے ہاں کم ہی ایسا ہے. کہنے دگنے پیسے دوں گا، جن دہاڑی ہے تو دگنے دوں گا. اشنان کرایا، کہنے آ چٹے بستر پے نے میرے پاس، پا لاؤ، آ پڑ لو مالا، آنے تے آسن اتے بیٹھ جاؤ، تمہیں دوپہر وقت روٹی ملے گی بڑی ودیا، اتنے بیٹھ کے رام رام کرو. پھر اس وقت کہنے لگے چوگنی مزدوری دے دیں گے، گھبراؤ نہ، رام رام کرو، ہلنا نہیں ہے، چونکڑا مار کے بیٹھو. جب تھوڑا جہا چر کی ادھی گھڑی بعد ایک کھڑا ہو گیا، اے تا بڑا اوکھا ہے جی، دوجا کھڑا، تیجا، چوتھا، چار ہی بج گئے. اس وقت کہنے لگے کیوں بھائی، تسی تو کہندے سی چٹے کپڑے پائی جا رہا ہے، مالا ٹھک ٹھک مارنا ہے، اور روٹیاں پاندا لوکاں دیاں، تے تسی نہیں کھا سکتے روٹی میرے نال بیٹھ کے. اچھی روٹی کھواواں گا تھانوں، تھانوں چوگنے پیسے دیواں گا، چٹے کپڑے پاؤنے، اتنے گارا چکتے ہو، اتے اٹان چکتے ہو، برا حال ہو جاتا شام تک تھوڑا. اور تسی مزدوراں دی نیائی، کھوتیاں دی نیائی کم کرتے ہو، اور اتنے تمہیں صاف چٹے بستر پوا کے بھگتی کراؤں، تسی بھگتی نہیں کر سکتے. کہنے مہاراج جی ساتوں اٹان جنیا مرضی چکوا لو، اسی ہور گارا بھی چک سکتے ہیں، پٹھے کم جن مرضی کرا لو، پر سیدھا کم نہیں ساتوں ہوں. دیکھو سیدھا کم نہیں کسی تو ہوا سنسار، اسی کر کے دنیا کہہ نا بھی چٹے کپڑے پائی پھرتے ہیں، یہ لشکے پھرتے ہیں. میں راڑے سو مہاپرش بابے کلیرا والے ہوئے، تو جگراواں دیوان لگے سی، تو اتے ہاسے کی گل کر لگے، کہنے سانو لوگ کہنے چٹے کپڑے پائے ہوں نے یہاں سادھا نے، آخر اتنے سینٹ لایا ہوں، مہاراج کی تابیا بیٹھی چٹے چور کرتے، چٹے رمالے ہے. مہاپرش پھر ہس کے کہن لگے، پھر اسی ہوں پاٹے کپڑے پا کے گرو گرنتھ صاحب کی تابیا بیٹھا کریے، کہ جا شریر کے اتنے گوہا مل کے بیٹھا کریے. پھر ساری سنگت ہسن لگ پی، کہتے نہیں مہاراج، گرو گرنتھ صاحب کی ہزوری چاہ صاف ستھرے بستر ہی چنگے لگتے ہیں. تو اس کر کے جنہ کا جہا جہا کام ہے، انہوں نے وہ جی بستر پاؤنے. جی گرو گرنتھ صاحب کی ہزوری چ ایک بھی گندا چھٹا پی جائے، سو کپڑے کے اتنے پھر بیٹھ نہیں سکتے. آپ گندے چھٹیاں تو ہی اپنے کپڑے بچا کے رکھنا، صاف ستھرے سچے بستر، کوئی جھوٹا ہاتھ تک بھی لگ جائے تو بھی کپڑے بدلی کرنے پہنے. اس کر کے سچا ہو کے بیٹھے، تاں ستگرو مہاراج سچے پاتشاہ کہنے آکھنے اوکھا سچا ناؤ، ایس گلوں آکھنا اوکھا ہے. باقی دنیاوی کام کرنے تو بڑے سوکھے نے، من کی اکاگرتا کرنی اوکھی ہے، من نوں کھنڈا لینا تو بڑا سوکھا ہے، پٹھیا کاموں چ من کھنڈدا ہے، اکاگر کرنا بڑا اوکھا ہے. نیانیاں نوں پڑھائی چ جدوں من اکاگر کرنا پینا، تائیوں کہندے نے میرا ہن سر دکھدا ہے، مینوں اباسیاں آندیاں، میرے پیٹ درد ہو گیا، اکھاں چ رڑک پیندی ہے، کیونکہ من کی اکاگرتا بڑی اوکھی ہے. جے کہو جاؤ بچہ ہوں کھیڑ لو، بس چھالا مار دے، اتے کتاباں سٹ کے دڑنگے مار دے جاندے نے، کیوں ہوں کھنڈاؤ وال جو جانا ہے. ساڈا وہی حال ہے بچیاں دی نیائیاں سے بھی، جے سمرن کرن نوں کہہ دیو تاں اسی اسے وقت ہی پھر اواسیاں نیند برے حال. اے مہاراج سچے پاتشاہ کہنے بھائی پرمیشر دا نام آکھنا اس کر کے اوکھا ہے، اون کوئی اوکھا نہیں، کوئی بھارا سامان چکنا ہے. تو اس پرکار نام جپنا اوکھا. ایک سمے دسویں پاتشاہ جی دے پاس برہمنا نے آ کے پکار کی، مہاراج तो इस समय संसार के अवतार होंदे हां, असीं आप बहुत दुखी हां, आप अवतार हो संसार दे, लोग साडी पूजा करन हट गए, आप साडे ते कृपा करो। जदों उन्होंने आ करके बेनती की, महाराज कहण लगे जे असीं कहिंदे हां कि तुसीं उस तरह करो, फिर तुहानूं कोई दुख नहीं होवेगा। ब्राह्मण ने कहा सत बचन जी जे फरमाओगे फिर उसे तरह ही करांगे महाराज, पर कृपा करो साडा दुख जिहड़ा उह दूर कर दिओ। महाराज कहण लगे रोजाना अठ घंटे बैठ के आप परमेश्वर का जाप करया करो, तुसीं तां ब्राह्मण हो, होर तां तुहानूं कोई काम नहीं, चिट्टे कपड़े पाओ, जाप करया करो, होर कोई काम ना करो, फिर असीं तुहानूं रोज पंज पंज मोहरां चंगी तो चंगी रोटी ते कपड़े देंगे। पंज मोहरां कितें थोड़ियां सोने दियां। यह गल सुन के ब्राह्मणा ने कहा इस नाल होर की चंगा है, हजूर ने भाई आलम सिंह का पहरा उन्होंने उत्ते लगा दिता, इन्हों दूर दूर फासले ते बिठा दिता, नाल कहता भाई आलम सिंह इन्हों गल्लां ना करन दिओ, जे गल्लां करनगे तां फिर कोल सोटा रखो, सोटा भी लायो फिर जे गल्लां करनगे, ते ना सौण देना इन्हां नूं, आस निद्र नहीं करन देना, अठ घंटे बिठाउणा इन्हां नूं। भाई आलम सिंह ने उसे तरह ही किया, सारयां नूं फासले ते बिठा दिता, आप फिर के देखदे रहे। जिस वेले अठ घंटे बीत गए, शाम हुई, हजूर ने आके फिर सारयां नूं पहले खंड घिओ खवाया, नवें नवें कपड़े उत्ते पंज पंज मोहरां दे के कहा जेकर इस तरह प्रवान है तां रोजाना आके पाठ करया करो। ब्राह्मणा ने कहा महाराज ये तो बड़ा औखा काम है, असी बैठे तो हाँ डंडे के डर तो, पर पुछो ना की हाल होया साडे गोड्यां दा, साडी पिठ दुखण लग पई, सातों नहीं निभिया जा सकता इस काम दे विच। अज दी दिहाड़ी मसां बतीत कीती, असी तां अपना गुजारा पत्री नाल ही कर लैणा, क्योंकि राहु केतु है बैल हमारे, साढ़ सती है खेती, पत्री हमारी बड़ी शिकार न मार लिया वह छेती, भाई तेरे तो साढ़ सती आ गई, इं कह के अगले डरा के 100 रुपया बटोर लेना ही सौखा, तेरे तो भी राहु केतु भी तू मारिया गया है, फिर जी यहाँ इलाज तो मैं कर देंगा, 300 रुपया लगेगा, बस तू 300 रुपया दे जा। बड़ा महाराज आ अठ घंटे बैठना सानू औखा लगता है, इस करके पुठे कमां नाल पैसे कमाने बड़े सौखे ने, पर सीधे रस्ते पैसे कमाने बड़े औखे ने। ਤਾਂ ਮਹਾਰਾਜ ਕਹਿੰਦੇ ਨੇ ਤੋ ਇਸ ਪ੍ਰਕਾਰ ਇਸੇ ਕਾਰਨ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸੱਚੇ ਨਾਮ ਦਾ ਆਖਣਾ ਬਹੁਤ ਔਖਾ ਕਿਹਾ ਹੈ। ਇਹ ਪਿਛਲੀਆਂ ਸਾਖੀਆਂ ਦੋ ਆਪਾਂ ਨੂੰ ਹੀ ਸਿੱਖਿਆ ਦਿੰਦੀਆਂ ਨੇ, ਸੱਚੇ ਨਾਮ ਕੇ ਲਾਗਾ ਭੁੱਖ, ਸੱਚੇ ਨਾਮ ਦੀ ਭੁੱਖ ਸਾਨੂੰ ਚਾਹ, ਭੁੱਖ ਦਾ ਮਤਲਬ ਚਾਹ ਨਾ ਲੱਗ ਜਾਣੀ ਨਾਮ ਜਪਣ ਦੀ, ਹਰ ਵਕਤ ਚਾਹ ਲੱਗੀ ਰਹਿਣੀ, ਉਹ ਭੁੱਖ ਹੈ ਖਾਏ ਚੱਲੀਆ ਹੈ ਦੁੱਖ, ਉਸ ਭੁੱਖ ਦੇ ਖਾਣ ਨਾਲ ਭਾਵ ਨਾਮ ਜਪਣ ਨਾਲ ਜੰਮਣ ਅਤੇ ਮਰਨ ਦੇ ਦੁੱਖ ਚਲੇ ਜਾਂਦੇ ਨੇ, ਉਸ ਭੁੱਖ ਕਰਕੇ ਦੁੱਖ ਭੁੱਖ ਨਾ ਵਿਆਪੇ ਜੇ ਸੁਖਦਾਤਾ ਮਨ ਹੋਏ, ਉਸ ਪ੍ਰਤੱਖ ਭੁੱਖ ਦੇ ਖਾਏ ਤੋਂ ਭਾਵ ਅਭਾਵ ਕਰਨ ਨਾਲ ਜੋ ਨਾਮ ਹੈ ਉਸ ਦੇ ਜਪਣ ਕਰਕੇ ਸੋ ਸਾਰੇ ਹੀ ਦੁੱਖ ਨਿਵਿਰਤ ਹੋ ਜਾਂਦੇ। ਸੋ ਕਿਉਂ ਵਿਸਰਾ ਮੇਰੀ ਮਾਏ, ਇਹ ਮੇਰੇ ਮਾਤਾ ਜੀ ਉਹ ਸੱਚੇ ਪਰਮਾਤਮਾ ਦਾ ਨਾਮ ਮੈਨੂੰ ਕਿਵੇਂ ਭੁੱਲ ਜਾਵੇ। ਇਹ ਸਾਰੇ ਪਰਿਵਾਰ ਨੂੰ ਸਾਂਝੇ ਹੀ ਉਪਦੇਸ਼ ਦਿੱਤਾ ਸੀ, ਮਾਤਾ ਜੀ ਦੇ ਤਾਂ ਹੀ, ਪਿਤਾ ਜੀ ਦੇ ਤਾਂ ਹੀ, ਸਾਰਿਆਂ ਨੂੰ, ਮਾਤਾ ਜੀ ਉਹ ਨਾਮ ਮੈਨੂੰ ਕਿਵੇਂ ਭੁੱਲ ਜਾਵੇ। ਸਾਚਾ ਸਾਹਿਬ ਸਾਚਾ ਨਾ ਆਏ ਰਹਾ, ਵਿਸ਼ਰਾਮ ਦੇ ਕੇ ਫਰਮਾਉਂਦੇ ਨੇ ਕਿਉਂਕਿ ਉਹ ਮੇਰਾ ਸਾਹਿਬ ਮਾਲਕ ਆਪ ਸੱਚਾ ਹੈ ਔਰ ਉਸਦਾ ਨਾਮ ਵੀ ਸੱਚਾ ਹੈ, ਤਾਂ ਮੈਨੂੰ ਕਿਉਂ ਵਿਸਰ ਜਾਵੇ। ਸਾਚੇ ਨਾਮ ਕੇ ਤਿਲ ਵਡਿਆਏ, ਹੇ ਮਾਤਾ ਜੀ ਜਿਹੜੇ ਸੱਚੇ ਨਾਮ ਦੀ ਵਡਿਆਈ ਬਹੁਤ ਲੋਕ ਆਖ ਆਖ ਕੇ ਥੱਕ ਗਏ ਨੇ, ਪਰ ਤਿਲ ਜਿੰਨੀ ਵੀ ਕਿਸੇ ਨੇ ਕੀਮਤ ਨਹੀਂ ਪਾਈ, ਆਖ ਤੱਕੇ ਕੀਮਤ ਨਹੀਂ ਪਾਈ, ਬਥੇਰੇ ਲੋਕਾਂ ਨੇ ਯਤਨ ਕਰਕੇ ਦੇਖਿਆ, ਪਰ ਮਾਤਾ ਜੀ ਕਹਿਣ ਲੱਗੇ ਜੇ ਸਾਰੇ ਮਿਲ ਕੇ ਆਖਣ ਤਾਂ ਉਹਦੀ ਕੀਮਤ ਪੈ ਸਕਦੀ। ਤਦੋਂ ਮਹਾਰਾਜ ਕਹਿਣ ਲੱਗੇ ਜੇ ਸਭ ਮਿਲ ਕੇ ਆਖਣ ਤਾਂ, ਭਾਵੇਂ ਸਾਰੀ ਦੁਨੀਆਂ ਮਿਲ ਕੇ ਸਾਰੇ ਧੰਦੇ ਛੱਡ ਕੇ ਦੁਨੀਆਂ ਭਰ ਦੇ ਕੁੱਲ ਮਨੁੱਖ ਜਿੰਨੇ ਵੀ 7-8 ਅਰਬ ਜਿੰਨੀ ਆਬਾਦੀ ਹੈ ਸਾਰੇ ਲੱਗ ਜਾਣ, ਸਾਰੇ ਕੰਮ ਛੱਡ ਕੇ ਪਰਮੇਸ਼ਰ ਦੀ ਸਿਫਤ ਕਰਨ ਲੱਗ ਜਾਣ, ਤਾਂ ਵੀ ਵਾਹਿਗੁਰੂ ਦੀ ਸਿਫਤ ਨਹੀਂ ਹੋ ਸਕਦੀ, ਤਾਂ ਵੀ ਉਹਦੀ ਵਡਿਆਈ, ਤਾਂ ਵੀ ਉਹਦੀ ਕੀਮਤ ਨਹੀਂ ਪਾ ਸਕਦੇ, ਕਿਉਂਕਿ ਉਹ ਜਿਹੜਾ ਵਾਹਿਗੁਰੂ ਹੈ ਜਿਵੇਂ ਕਿਸੇ ਦੀ ਵਡਿਆਈ ਕਰੀ ਦੀ ਆ ਉਹ ਫੁੱਲ ਕੇ ਵੱਡਾ ਹੋ ਜਾਂਦਾ, ਜੇ ਨਿੰਦਿਆ ਕਰੀਏ ਤਾਂ ਸੁੰਗੜ ਜਾਂਦਾ ਵੀ ਮੇਰੀ ਨਿੰਦਿਆ ਕੀਤੀ ਹੈ, ਪਰਮੇਸ਼ਰ ਵੀ ਐਸਾ ਹੀ ਹੋਵੇਗਾ ਵੀ ਉਹਦੀ ਵਡਿਆਈ ਕਰੀਏ ਉਹ ਫੁੱਲ ਜਾਂਦਾ ਹੋਣਾ ਤਾਂ ਹੀ ਉਹ ਚੀਜ਼ਾਂ ਦਿੰਦਾ ਹੋਣਾ, ਜੇ ਨਿੰਦਿਆ ਕਰੀਏ ਤਾਂ ਵਾਹਿਗੁਰੂ ਸੁੰਗੜ ਜਾਂਦਾ ਹੋਣਾ ਵੀ ਮੇਰੀ ਨਿੰਦਿਆ ਕੀਤੀ ਹੈ ਮੈਂ ਨਹੀਂ ਦੇਣਾ, ਐਸਾ ਤਾਂ ਨਹੀਂ ਕਰਦਾ ਪਰਮੇਸ਼ਰ। ਵੱਡਾ ਨਾ ਹੋਵੇ ਘਾਟ ਨਾ ਜਾਏ,